दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनी मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि बादशाह बहादुर शाह ने सतगुरां नूं आख्या सच्चे पातशाह जी एक साल का समा दे दिओ एक साल तो बाद मैं तुहाडे सवाल नूं पूरा कर दवांगा। इस तों इलावा बादशाह ने आख्या हुण तुसीं कोई मेरे तों जगीर लै लो उत्थे नाम दा जाप करिया करो। इस तों इलावा दूजी गल उसने आखी है कि जंग युद्ध जिन्ने भी पिछले समय दे विच तुसीं लड़े ने उन्हां सारयां दा मैं नुकसान भर देंगा। कल इथों तक कथा पहुंची सी अज इथों अगे मैं प्रारंभ करदा। सुन श्री मुख साहिब फुरमायो अब तुम पाज करन मन पायो। सतगुरु गोविंद सिंह जी ने अपने श्री मुख तो बचन किया कहिंदे ने कि हुण तू पाज कर रहे है पाव के इस वेले तू झूठ कहना शुरू किया एक साल तो बाद भी तू ऐसा नहीं करेगा। सम्मत बीते रावर सवाल तू न करे मैं जानो चाल। सतगुरु जी कहिंदे ने कि वरा बतीत होने तो बाद भी तू साडे सवाल नूं पूरा नहीं करेगा मैं तेरी चाल नूं समझदा। इसी हेत हम लिखत कराई सल्तनत पाए सो नट कर जाई। सतगुरु गोविंद सिंह जी कहिंदे ने कि तेरी नीत दे विच सानू पहला ही छक सी इसे करके सतगुरु जी कहिंदे ने कि मैं सिर्फ जवानी कलामी तेरे तो गल ए अखवाई नहीं सी। सतगुरु जी कहिंदे ने इसे वास्ते तेथों लिखत कराई सी पाव के लिखती रूप दे विच तू गल लिखी सी कि जो सतगुरु जी आखोगे मैं वो पूरा करांगा। तू अपने दस्तखत भी कीते सी अपनी मोहर भी लाई सी सतगुरु जी कहिंदे ने पर तू उस लिखत नूं भी झूठा पा रहे तू नट कर रहे है फरेब कर रहे। तौ फरेब लिखे पर कीन तैं एक सवाल न हमरो दीन। अपने लिखे उत्ते भी तू पूरा नहीं उतरिया साडे नाल फरेब कर रहे है धोखा कर रहे है तू साडा आख्या होया एक सवाल पूरा नहीं कर रहे। तुर कण ते हम सल्तनत नाशी दीन होए लीनस निज पासी। सतगुरु गोविंद सिंह जी कहिंदे ने कि तुरकां दी सारी जिहड़ी बादशाही है ओनू असीं खत्म कर दिता सी पर तेरे कहण दे उत्ते जिहड़ा सल्तनत दा राज है ओह तेनू दिता। तौ नाम सो उतरे ओ पूरा दियो न दैबे कहियो जरूरा। पर सतगुरु जी कहंदे ने तामी तू अपने करार दे उते पूरा नहीं उतरिया, दियो न दैबे कहियो जरूरा, जेड़ा सवाल पूरा करने दे वास्ते तू जरूरी आख्या सी, सतगुरु सच्चे पातशाह जी कहंदे ने उस करार नू तू पूरा ना कीता। किस तरह सतगुरु गोविंद सिंह सच्चे पातशाह जी ने ओदे नाल बचन कीते ने, इनू कवि करतार सिंह जी क्लास वालिए इस तरह बयान कर दे। ओहो गल करे जड़ी आख दे सां, वांग बाप दे फरेब कमाउण लगो, तख्त लै बैठो दिल होर होया, सानू कर गल्लां परचाउण लगो, वेला निकल गया हुण लोड़ का दी, सानू लारियां विच रखाउण लगो, असां कम कीता तेरा बहुत फुरती, आप लम्मे इकरार सुनाउण लगो, इसे वास्ते असां लिखा लिया, हुण छड ईमान घबराउण लगो, ए तां एवें होनी करतार सिंघा, जिहड़ी गल खौफ तों खौण लगो। सतगुरु जी कहिंदे ने कि उही गल कीती है जेड़ी गल दा सानू डर सी, अपने पिता वर्गा ही तू फरेबी है, औरंगजेब वर्गा, सतगुरु जी कहंदे ने असीं तेरी इन्नी छेती पहुंच के जंग दे विच इमदाद कीती, मदद कीती, ते लम्मे इकरार तू हुण सानू कर रहा है। सतगुरां ने इस तरह दे बचन कीते। ए तो दिन हेत बड़े आई, चहतकार तुझ सो बनवाई। सतगुरु गोविंद सिंह जी कहंदे ने बादशाह तू ए ना समझे कि जेड़ा सवाल मैं तेरे तो पूरा करवाना चाहना हां ओनू मैं आप पूरा नहीं कर सकदा। सतगुरु जी कहंदे ने कि मैं अपने सवाल नू आप भी पूरा कर सकदा हां, पर सतगुरु जी कहंदे ने कि तेनू वड्याई देने दे वास्ते असीं तेरे तो ये काम करवाना चाहुंदे सां। पर सतगुरु जी कहंदे ने लगदा है बादशाह तेरे भागां दे विच ए वड्डी वड्याई लैणी नहीं लिखी। संपादकी लिखदे ने भाव ए है कि तेरा जस फैले कि तू ऐसा इंसाफ वाला है कि अपने राज दे विच अन्या नहीं होण दिंदा जो सूबे ते होर उमराव अन्या करदे हन। तू ऐसा सम तोलने वाला बादशाह है के सब दा न्या करदा है, इस तो राज विच तपा तेरा बैठ जावे के कोई जुल्म ना करे। पाव के तेनू जस दिवाना सी के तू इंसाफ प्रस्त है, तू इंसाफ करदा है, जेड़े जालम ने उन्हां नू दंड देना है, इसे करके तेरे तो ए बंदे मंगे सी। पर सतगुरु जी कहंदे ने कि लगदा तेरे भागां दे विच ए जस नहीं लिखिया, इसे करके फरेब करके तू लम्मा इकरार कीता। सोव तोव भाग बिखै नाही, समझ देख अपने चित साही। सतगुरु जी कहंदे ने कि समझ के विचार के अपने चित दे विच इस गल नू सही कर लै कि तेरे भागां दे विच ए गल नहीं लिखी। अब एक ऐसो सिख बनावो, जग में दे कर तेज बदामो। सतगुरु गोविंद सिंह जी कहंदे ने पर याद रख बादशाह, हुण तों बाद मैं एक ऐसा सिख बलवान बना देंगा जिन्नू बहुत ज्यादा मैं शक्ति दे के दुनिया दे विच उदा तेज वधा देंगा। जह जह दोखी कूर कुचाले, तह तह पहुंचे बहु बल नाले। सतगुरु जी कहंदे ने वह ऐसा सिख होवेगा जिथे जिथे भी दोखियां नू झूठियां नू ते पापियां नू देखेगा उथे उथे अपनी जोर दे नाल अपनी ताकत दे नाल ओ पहुंचेगा ते दुष्टां दा संघार करेगा। जो सूबे मुल्ला बहुत तेरे, करे संघार न सब एक बेरे। जेड़े जालम सूबे ने, जेड़े तेरे राज दे विच बैठे हुए ने, जेड़े मुल्ला ने बहुते सारे ते जेड़े पाप कर्मी ने, उन्हां सारयां नू इक्को वारी ही ओ मेरा सिंह संघार देगा। सब सल्तनत को गर्द मिलावे, नई लश्कर ठहरन को पावे। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੀ ਸਾਰੀ ਸਲਤਨਤ ਨੂੰ, ਤੇਰੀ ਸਾਰੀ ਬਾਦਸ਼ਾਹੀ ਨੂੰ ਉਹ ਧੂੜ ਦੇ ਵਿੱਚ ਮਿਲਾ ਦੇਵੇਗਾ। ਤੇਰਾ ਜਿਹੜਾ ਲਾਮ ਲਸ਼ਕਰ ਹੈ ਉਹਦੇ ਸਾਹਮਣੇ ਠਹਿਰ ਨਹੀਂ ਸਕੇਗਾ। ਮੈਂ ਇੱਕ ਐਸਾ ਸਿੱਖ ਬਣਾ ਦਿਆਂਗਾ ਜਿਹੜਾ ਤੁਹਾਡਾ ਸਭ ਕੁਝ ਫਨਾ ਕਰ ਦੇਵੇਗਾ। ਇਸ਼ਾਰਾ ਕਰ ਰਹੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਦੇ ਵੱਲ ਕਿ ਐਸਾ ਸਿੰਘ ਬਣਾਉਣਾ ਜਿਹੜਾ ਸਭ ਕੁਝ ਫਨਾ ਕਰ ਦੇਵੇਗਾ। ਜਿਨ ਜਿਨ ਹਮਸੋਂ ਜ਼ੁਲਮ ਕਮਾਇਓ, ਹਿੰਦਨ ਸੋ ਬਹੁ ਬੈਰ ਬਡਾਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਉੱਤੇ ਜ਼ੁਲਮ ਕੀਤਾ ਹੈ, ਤਸ਼ੱਦਦ ਢਾਇਆ ਹੈ, ਹਿੰਦਨ ਸੋ ਬਹੁ ਬੈਰ ਬਡਾਇਓ, ਜਿਨ੍ਹਾਂ ਤੁਰਕਾਂ ਨੇ ਹਿੰਦੂਆਂ ਦੇ ਨਾਲ ਬਹੁਤਾ ਜ਼ਿਆਦਾ ਵੈਰ ਵਧਾਇਆ। ਪੋਰੇ ਯਾਰ ਗ੍ਰਾਮ ਦੇਸ਼ ਗਣ ਜੇਤੇ, ਉੱਠੇ ਉਪਦਰਵ ਨਾਸ਼ੇ ਤੇ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਨਗਰਾਂ ਦੇ ਵਿੱਚ, ਇਲਾਕਿਆਂ ਇਲਾਕਿਆਂ ਦੇ ਵਿੱਚ ਵੱਡੇ ਵੱਡੇ ਉਪਦਰਵ ਪੈਦਾ ਕਰ ਦੇਗਾ। ਆਦ ਸਿਰੰਦ ਬਸੈ ਸਮੁਦਾਇਆ, ਕਰੇ ਉਜਾਰ ਲੁੱਟੈ ਨਰ ਕਾਇਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਡੀ ਜਿਹੜੀ ਸਰੰਦ ਨਗਰੀ ਹੈ, ਜਿਹੜੀ ਕਿ ਬਹੁਤ ਸੁੱਖ ਦੇ ਨਾਲ ਵਸਦੀ ਹੈ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡਾ ਸਿੰਘ ਉਸ ਸਰੰਦ ਨਗਰੀ ਨੂੰ ਉਜਾੜ ਦੇਵੇਗਾ, ਲੁੱਟ ਲਵੇਗਾ ਸਾਰੇ ਤੁਰਕਾਂ ਨੂੰ ਔਰ ਬਹੁਤਿਆਂ ਸਾਰਿਆਂ ਦਾ ਵਿਨਾਸ਼ ਕਰ ਦੇਵੇਗਾ।
ਲੱਖੋਂ ਉੱਪਰ ਅਪਦਾ ਪਰੇ, ਨਹੀਂ ਸਮਰੱਥ ਜੋ ਤਿਸ ਪਰ ਹਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਲੱਖਾਂ ਤੁਰਕਾਂ ਦੇ ਉੱਤੇ ਉਹ ਮੁਸੀਬਤ ਪਾ ਦੇਵੇਗਾ। ਸਤਿਗੁਰੂ ਜੀ ਕਹਿੰਦੇ ਨੇ ਐਸਾ ਕੋਈ ਵੀ ਸਮਰੱਥਾ ਵਾਲਾ ਤੁਰਕਾਂ ਵਾਲੇ ਪਾਸੇ ਨਹੀਂ ਹੋਵੇਗਾ ਜਿਹੜਾ ਕਿ ਉਸ ਦੀ ਆਖੀ ਹੋਈ ਗੱਲ ਨੂੰ ਟਾਲ ਸਕੇ।
ਉਜਰੈ ਦੇਸ਼ ਨੂੰ ਰਾਖਾ ਕੋਏ, ਅਬ ਐਸੀ ਗਤ ਨਿਸ਼ਚੈ ਹੋਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਪੂਰੇ ਇਲਾਕੇ ਨੂੰ ਉਜਾੜ ਦੇਵੇਗਾ, ਰਾਖਾ ਕੋਈ ਵੀ ਨਹੀਂ ਹੋਵੇਗਾ, ਐਸੀ ਗੱਲ ਸਤਿਗੁਰੂ ਜੀ ਕਹਿੰਦੇ ਨੇ ਕਿ ਨਿਸ਼ਚਿਤ ਰੂਪ ਦੇ ਵਿੱਚ ਹੋਵੇਗੀ।
ਸਾਹਿਬ ਜ਼ਾਦੇ ਜਿਨ ਸੰਗਾਰੇ, ਤਿਸ ਕੋ ਗਹਿ ਸੋ ਕਰੇ ਪ੍ਰਹਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਸਰਹੰਦ ਦੇ ਸੂਬੇ ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸੰਗਾਰਿਆ, ਉਹਨਾਂ ਨੂੰ ਸ਼ਹੀਦ ਕੀਤਾ, ਉਹ ਸਾਡਾ ਜਿਹੜਾ ਸਿੱਖ ਹੈ ਉਸ ਨੂੰ ਫੜ ਕੇ ਵਿਨਾਸ਼ ਕਰ ਦੇਵੇਗਾ, ਮਾਰ ਦੇਵੇਗਾ।
ਇਤੇ ਆਦ ਕੇ ਇੱਕ ਪਲਟਾ ਸਭ ਲੈ ਹੈ, ਨਿਜ ਦ੍ਰਿਗ ਦੇਖੋ ਨਹੀਂ ਸਭ ਲੈ ਹੈ।
ਸਤਿਗੁਰੂ ਜੀ ਕਹਿੰਦੇ ਨੇ ਕਿਸ ਤਰ੍ਹਾਂ ਦੇ ਸਾਰੇ ਜਿਹੜੇ ਬਦਲੇ ਨੇ ਸਾਡਾ ਇੱਕੋ ਹੀ ਸਿੱਖ ਸਾਰਿਆਂ ਤੋਂ ਲੈ ਲਵੇਗਾ।
ਨਿਜ ਦ੍ਰਿਗ ਦੇਖੋ ਨਹੀਂ ਸਫ ਲੈ ਹੈ,
ਭਾਵ ਕੇ ਤੂੰ ਆਪਣੀਆਂ ਅੱਖਾਂ ਦੇ ਨਾਲ ਦੇਖੇਗਾ ਉਸ ਦੇ ਮੁਕਾਬਲੇ ਨੂੰ, ਪਰ ਤੈਨੂੰ ਸਫਲਤਾ ਨਹੀਂ ਮਿਲੇਗੀ।
ਭਾਵ ਕਿ ਉਹ ਸਾਡੇ ਬਣਾਏ ਹੋਏ ਸਿੱਖ ਦੇ ਸਾਹਮਣੇ ਤੁਹਾਡਾ ਕੋਈ ਵੀ ਜਰਨੈਲ ਠਹਿਰ ਨਹੀਂ ਸਕੇਗਾ।
ਐਸਾ ਸਤਿਗੁਰੂ ਜੀ ਕਹਿੰਦੇ ਨੇ ਕਿ ਪੁਰਖ ਅਸੀਂ ਚੜਾ ਕੇ ਭੇਜਾਂਗੇ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਿਸਥਾਰ ਦੇ ਨਾਲ ਬੰਦਾ ਬਹਾਦਰ ਦਾ ਜ਼ਿਕਰ ਕੀਤਾ।
ਤੂੰ ਹੋ ਇਕਰਾਰ ਤੋਂ ਗਿਆ ਝੂਠਾ, ਅਸਾਂ ਇਸੇ ਤਰ੍ਹਾਂ ਕਰਵਾਵਨਾ ਏ। ਬੰਦੇ ਮੰਗੇ ਸੀ ਤੂੰ ਸਾਨੂੰ ਨਹੀਂ ਦਿੱਤੇ, ਅਸਾਂ ਸਾਰਿਆਂ ਤਾਈ ਫੜਾਵਨਾ ਏ। ਤੂੰ ਸਾਲਾਂ ਬੱਦੀ ਲੰਮੇ ਦੇ ਲਾਰੇ, ਝੱਟ ਪੱਟ ਕਰ ਅਸਾਂ ਦਿਖਾਵਨਾ ਏ। ਅਸੀਂ ਵੇਖ ਹੁਣੇ ਇੱਕ ਸਿੱਖ ਕੱਲ ਦੇ, ਜਿਸ ਤੁਸਾਂ ਦੇ ਤਾਈ ਪਿਟਾਵਣਾ ਏ। ਪਕੜ ਸਾਰਿਆਂ ਜ਼ਾਲਮਾਂ ਪਾਪੀਆਂ ਨੂੰ, ਫਲ ਕੀਤੀਆਂ ਦਾ ਭੁਗਤਾਵਣਾ ਏ। ਇੱਕ ਇੱਕ ਕਰਕੇ ਉਹ ਚੁਣ ਮਾਰੇ, ਖਾਨਾ ਸੂਬਿਆਂ ਤਾਈ ਰੁਲਾਵਣਾ ਏ। ਵੈਰ ਲਏਗਾ ਸਾਡੇ ਉਹ ਸਾਰਿਆਂ ਤੋਂ, ਵੈਰ ਲਏਗਾ ਸਾਡੇ ਉਹ ਸਾਰਿਆਂ ਤੋਂ, ਤੁਰਕਾਂ ਹੱਸਦਿਆਂ ਤਾਈ ਰਵਾਵਣਾ ਏ। ਜਿਹੜਾ ਗਦਰ ਦਾ ਬਾਦਸ਼ਾਹ ਖੌਫ ਤੈਨੂੰ, ਝੱਟ ਪੱਟ ਉਸਨੇ ਆ ਪਾਵਣਾ ਏ। ਵਿੱਚ ਦੇਸ਼ ਦੇ ਪਾਜੜਾਂ ਪਾ ਜਾਏਗਾ, ਉਹ ਜ਼ੁਲਮ ਜ਼ਾਲਮਾਂ ਸਣੇ ਮਿਟਾਵਣਾ ਏ। ਦਿੱਲੀ ਮਾਰ ਤੇਰੀ ਢਿੱਲੀ ਕਰ ਦੇਸੀ ਤੇ ਲਾਹੌਰ ਨੂੰ ਚੋਣ ਹਿਲਾਵਣਾ ਏ ਖਾਨਾ ਸੂਬਿਆਂ ਕਾਜੀਆਂ ਮੁਲਾਣਿਆਂ ਨੂੰ ਉਸ ਬਾਂਦਰਾਂ ਵਾਂਗ ਨਚਾਵਣਾ ਏ ਜ਼ੁਲਮ ਵੱਲ ਕੰਧਾਰ ਦੇ ਧੱਕ ਦੇਸੀ ਝੰਡਾ ਧਰਮ ਦਾ ਉਸ ਝੁਲਾਵਣਾ ਏ ਥੇ ਕਰੇਗਾ ਮਾਰ ਕੇ ਆਖੀਆਂ ਦੇ ਜ਼ੋਰਾਵਰਾਂ ਨੂੰ ਉਸ ਨਿਵਾਵਣਾ ਏ ਜਿਹੀ ਤੁਸਾਂ ਕੀਤੀ ਹਿੰਦ ਨਾਲ ਸ਼ਾਹ ਫਲ ਉਹ ਜਿਹਾ ਤੁਸਾਂ ਖਾਵਣਾ ਏ ਇੱਕੋ ਬੰਦਾ ਸਾਡਾ ਸਾਰੇ ਕੰਮ ਕਰਸੀ ਇੱਕੋ ਬੰਦਾ ਸਾਡਾ ਸਾਰੇ ਕੰਮ ਕਰਸੀ ਤੂੰ ਵੇਖ ਕੰਨੀ ਹੱਥ ਲਾਵਣਾ ਏ ਥੋੜੇ ਚਿਰ ਨੂੰ ਹੁਣ ਕਰਤਾਰ ਸਿੰਘਾ ਰਾਜ ਖਾਲਸੇ ਦਾ ਹੋ ਜਾਵਣਾ ਏ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਜਿਹੜੇ ਬਦਲੇ ਨੇ ਉਹ ਸਾਡਾ ਇੱਕੋ ਹੀ ਬੰਦਾ ਸਾਰਿਆਂ ਤੋਂ ਲੈ ਲਵੇਗਾ ਤੇ ਬਾਅਦ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਤੂੰ ਦੇਖੇਗਾ ਕਿ ਖਾਲਸੇ ਦਾ ਰਾਜ ਸਥਾਪਿਤ ਹੋਵੇਗਾ
ਇਮ ਕੈ ਸਤਿਗੁਰ ਰਿਸ ਕੁਛ ਕਰੇ ਉੱਠੇ ਆਏ ਨਿਜ ਹੈ ਪਰ ਚਰੇ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁੱਸੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨੇ ਤੇ ਫਿਰ ਉੱਠ ਕੇ ਬਾਹਰ ਆ ਗਏ ਆਪਣੇ ਘੋੜੇ ਦੀ ਆਣ ਕੇ ਅਸਵਾਰੀ ਕੀਤੀ
ਨਿਜ ਡੇਰੇ ਮੇ ਚੱਲ ਕਰ ਆਏ ਦਿਨ ਕੇ ਤਕ ਤਹ ਔਰ ਬਿਤਾਏ
ਘੋੜੇ ਦੀ ਅਸਵਾਰੀ ਕਰਕੇ ਸਤਿਗੁਰੂ ਜੀ ਉੱਥੇ ਪਹੁੰਚ ਗਏ ਨੇ ਜਿੱਥੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ ਸੀ ਕਵੀ ਜੀ ਲਿਖਦੇ ਨੇ ਕਿ ਥੋੜੇ ਦਿਨ ਇਸੇ ਤਰੀਕੇ ਦੇ ਨਾਲ ਹੋਰ ਬਤੀਤ ਕੀਤੇ
ਸ਼ਾਹ ਸਚਿੰਤ ਅੱਧ ਕੋਏ ਰਹਿਓ ਗੁਰ ਕੇ ਸੰਗ ਨਹੀਂ ਕੁਛ ਕਹਿਓ
ਸਤਿਗੁਰਾਂ ਦੇ ਐਸੇ ਕਰੜੇ ਬਚਨਾਂ ਨੂੰ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਬਹੁਤ ਚਿੰਤਾ ਦੇ ਵਿੱਚ ਬਾਦਸ਼ਾਹ ਗਲਤਾਨ ਹੋ ਗਿਆ ਪਰ ਸਤਿਗੁਰਾਂ ਦੇ ਸਾਹਮਣੇ ਉਹ ਬੋਲ ਨਾ ਸਕਿਆ
ਜਾਨੀ ਅਸ ਕਹਾ ਮੌਨ ਮੁਖ ਤਾਰੀ ਨਿਜ ਸਚ ਬਣ ਕੇ ਸਾਥ ਉਚਾਰੀ
ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਸੋਚਦਾ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਹੁਣ ਕੀ ਕਰਾਂ ਇਸ ਕਰਕੇ ਉਸ ਨੇ ਚੁੱਪ ਨੂੰ ਧਾਰਨ ਕੀਤਾ ਫਿਰ ਆਪਣੇ ਵਜ਼ੀਰਾਂ ਦੇ ਨਾਲ ਉਹਨੇ ਸਲਾਹ ਮਸ਼ਵਰਾ ਕਰਨਾ ਸ਼ੁਰੂ ਕੀਤਾ ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ ਦੂਜੇ ਪਾਸੇ ਕਵੀ ਸੰਤੋਖ ਸਿੰਘ ਜੀ ਆਪਣੇ ਪਹਿਲੇ ਐਨ ਦੀ ਵੀ ਇੱਥੇ ਸਮਾਪਤੀ ਕਰਦੇ ਨੇ ਵੱਖ ਵੱਖ ਐਨਾਂ ਦੇ ਵਿੱਚ ਚਾਰ ਐਨਾਂ ਦੇ ਵਿੱਚ ਉਹਨਾਂ ਨੇ ਇਸ ਇਤਿਹਾਸ ਨੂੰ ਅੰਕਿਤ ਕੀਤਾ ਪਹਿਲੇ ਐਨ ਦੀ ਸਮਾਪਤੀ ਕਰਕੇ ਕਵੀ ਸੰਤੋਖ ਸਿੰਘ ਜੀ ਦੂਜੇ ਐਨ ਦਾ ਪ੍ਰਾਰੰਭ ਕਰਦੇ ਨੇ ਮੂਲ ਕਥਾ ਤੋਂ ਪਹਿਲਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਕੁਝ ਮੰਗਲ ਕੀਤੇ ਨੇ ਮੈਂ ਉਹਨਾਂ ਦਾ ਜ਼ਿਕਰ ਕਰਾਂਗਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਠ ਉੱਤਰ ਐਨ ਪ੍ਰਾਰੰਭ ਤੇ ਪ੍ਰਾਰੰਭ ਦਾ ਭਾਵ ਹੁੰਦਾ ਕਿ ਸ਼ੁਰੂਆਤ ਹੈ ਦੂਸਰੇ ਐਨ ਦੀ ਜਦੋਂ ਸੂਰਜ ਉੱਤਰ ਨੂੰ ਜਾਂਦਾ ਪ੍ਰਤੀਤ ਹੋਵੇ ਭਾਵ ਕੇ 9 ਤੇ 10 ਪੋਹ ਤੋਂ ਲੈ ਕੇ 9-10 ਹਾੜ ਤੱਕ ਜਿਹੜਾ ਉੱਤਰ ਨੂੰ ਸੂਰਜ ਜਾਂਦਾ ਪ੍ਰਤੀਤ ਹੋਵੇ ਉਹਨੂੰ ਐਨ ਆਖਿਆ ਜਾਂਦਾ ਹੈ ਜੇਕਰ ਅੰਗਰੇਜ਼ੀ ਦੇ ਵਾਸਤੇ ਵਿਚਾਰਿਆ ਜਾਵੇ 23 ਦਸੰਬਰ ਤੋਂ ਲੈ ਕੇ 21 ਜੂਨ ਤੱਕ ਐਨ ਮੰਨਿਆ ਗਿਆ ਪਰ ਇਸ ਜਗ੍ਹਾ ਦੇ ਉੱਤੇ ਪੁਸਤਕ ਦਾ ਇੱਕ ਹਿੱਸੇ ਤੋਂ ਲਿਆ ਹੈ ਕਵੀ ਜੀ ਨੇ ਕਿ ਇਹ ਜਿਹੜਾ ਹਿੱਸਾ ਹੈ ਜਿਹੜਾ ਕਿ ਸਾਰੇ ਗ੍ਰੰਥਾਂ ਤੋਂ ਅਖੀਰਲਾ ਹਿੱਸਾ ਹੈ ਤੇ ਜਿਹੜਾ ਸਾਰਿਆਂ ਤੋਂ ਛੋਟਾ ਹੈ ਉਹਨੂੰ ਮੈਂ ਪ੍ਰਾਰੰਭ ਕਰਨ ਜਾ ਰਿਹਾ ਕਵੀ ਸੰਕੇਤ ਮਰਿਆਦਾ ਦਾ ਮੰਗਲ ਭਾਵ ਕੇ ਵਿਦਵਾਨ ਸ਼ਾਰਦਾ ਨੂੰ ਵਿਦਿਆ ਦੀ ਦੇਵੀ ਮੰਨਦੇ ਨੇ ਇਸ ਕਰਕੇ ਜਿਹੜੇ ਲਿਖਾਰੀ ਨੇ ਆਮ ਤੌਰ ਦੇ ਉੱਤੇ ਸ਼ਾਰਦਾ ਦੇਵੀ ਦਾ ਮੰਗਲ ਜ਼ਰੂਰ ਕਰਦੇ ਨੇ ਇੱਥੇ ਉਹਨਾਂ ਨੇ ਸ਼ਾਰਦਾ ਦਾ ਮੰਗਲ ਕੀਤਾ ਇੱਕ ਦੋਹਰੇ ਦੇ ਵਿੱਚ
ਜਗ ਰਾਣੀ ਮਾਨੀ ਸੁਰਨ ਸੁਖਦਾਨੀ ਨਿਜ ਦਾਸ ਪੂਰਨ ਕੀਨਸ ਗ੍ਰੰਥ ਕੋ ਕਵੀ ਰਸਨਾ ਪਰ ਬਾਸ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਦਵਾਨ ਜਗਤ ਦੀ ਰਾਣੀ ਦੇਵਤਿਆਂ ਤੋਂ ਵੀ ਮਾਣ ਨੇ ਆਪਣੇ ਦਾਸਾਂ ਨੂੰ ਸ਼ੁਭ ਮਤੀ ਰੂਪੀ ਸੁਖਾਂ ਦੀ ਦਾਤੀ ਸ਼ਾਰਦਾ ਹੇ ਮੈਂ ਤੇਰੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਮੇਰੀ ਰਸਨਾ ਤੇ ਬੈਠ ਕੇ ਇਸ ਗ੍ਰੰਥ ਨੂੰ ਪੂਰਾ ਕਰਵਾ। ਇਸ਼ਟ ਦੇਵ ਸਤਿਗੁਰੂ ਸਹਿਬਾਨਾਂ ਦਾ ਮੰਗਲ ਕਰਦੇ ਨੇ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ। ਸਤਿਗੁਰੂ ਨਾਨਕ ਦੇਵ, ਸਤਿਗੁਰੂ ਅੰਗਦ ਦੇਵ, ਸ੍ਰੀ ਗੁਰੂ ਅਮਰਦਾਸ, ਸ੍ਰੀ ਸਤਿਗੁਰੂ ਰਾਮਦਾਸ, ਸ੍ਰੀ ਗੁਰੂ ਅਰਜਨ ਦੇਵ ਤੇ ਸੋਹਣੇ ਸ੍ਰੀ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਤੁਹਾਡੇ ਸਾਰਿਆਂ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੈਂ ਨਮਸਕਾਰ ਕਰਦਾ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਤੇ ਫੇਰ ਸਤਿਗੁਰੂ ਹਰ ਰਾਏ ਜੀ, ਸਤਿਗੁਰੂ ਹਰ ਕ੍ਰਿਸ਼ਨ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਚੰਦ ਵੱਤ ਸੀਤਲ ਪ੍ਰਕਾਸ਼ ਵਾਲੇ ਤੇ ਦਸਵੇਂ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲਾਂ ਦੇ ਉੱਤੇ ਮੈਂ ਨਮਸਕਾਰ ਕਰਦਾ। ਇਸ਼ਟ ਦੇਵ ਅਕਾਲ ਪੁਰਖ ਦਾ ਮੰਗਲ ਕਰਦੇ ਨੇ ਅੱਗੇ ਕਵੀ ਸੰਤੋਖ ਸਿੰਘ ਜੀ। ਜਿਹ ਸਤਾ ਲਖੀਅਤ ਜਗਤ ਸੋਨ ਪਿਖਿਓ ਕਿਮ ਜਾਏ ਜਿਮ ਦ੍ਰਿਗ ਤੇ ਦਿਖੀਅਤ ਸਕਲ ਦ੍ਰਿਗ ਨਹੀਂ ਦਿਖੀ ਕਦਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਅਕਾਲ ਪੁਰਖ ਦੀ ਸੱਤਾ ਕਰਕੇ ਜਗਤ ਸਾਰੇ ਦਾ ਸਾਰਾ ਦਿਸਦਾ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਜਿਵੇਂ ਅੱਖਾਂ ਦੇ ਨਾਲ ਸਭ ਕੁਝ ਵੇਖ ਲਈਦਾ ਹੈ ਪਰ ਅੱਖਾਂ ਨਹੀਂ ਵੇਖ ਸਕਦੀਆਂ, ਭਾਵ ਕਿ ਦੁਨੀਆ ਸਾਰੀ ਨੂੰ ਅਸੀਂ ਅੱਖਾਂ ਦੇ ਨਾਲ ਦੇਖ ਲੈਂਦੇ ਹਾਂ ਪਰ ਆਪਣੀ ਅੱਖਾਂ ਕੋਈ ਸ਼ੀਸ਼ੇ ਤੋਂ ਬਗੈਰ ਨਹੀਂ ਦੇਖ ਸਕਦਾ। ਇਸੇ ਤਰੀਕੇ ਦੇ ਨਾਲ ਅਕਾਲ ਪੁਰਖ ਭਾਵ ਕੇ ਰਮਿਆ ਹੋਇਆ ਜਿਹੜਾ ਕਿ ਸਾਰੇ ਜਗਤ ਨੂੰ ਰਚਦਾ ਹੈ ਪਰ ਫੇਰ ਵੀ ਉਹ ਦਿਖਾਈ ਨਹੀਂ ਦਿੰਦਾ।
ਧਿਆਨ ਨਾਦ ਜੋਗੀਨ ਮੈਂ ਭੋਗੀ ਵਿਸ਼ਿਆਨੰਦ ਰਮਿਓ ਇੱਕ ਪਰਮਾਤਮਾ ਬਾਰ ਬਾਰ ਤਿਸ ਬੰਦ।
ਕਵੀ ਜੀ ਲਿਖਦੇ ਨੇ ਕਿ ਧਿਆਨ ਆਨੰਦ ਦੇ ਵਿੱਚ ਮਗਨ ਜੋਗੀਆਂ ਵਿਖੇ ਤੇ ਵਿਸ਼ਿਆ ਆਨੰਦ ਦੇ ਵਿੱਚ ਲੱਗੇ ਭੋਗੀਆਂ ਵਿਖੇ ਜੋ ਇੱਕ ਪਰਮਾਤਮਾ ਵਿਆਪਕ ਹੈ ਇਸ ਨੂੰ ਮੈਂ ਬਾਰ ਬਾਰ ਹੱਥ ਜੋੜ ਕੇ ਨਮਸਕਾਰਾਂ ਕਰਦਾ ਹਾਂ, ਵੰਦਨਾ ਕਰਦਾ ਹਾਂ। ਅੱਗੇ ਕਵੀ ਜੀ ਮੂਲ ਕਥਾ ਦਾ ਪ੍ਰਾਰੰਭ ਕਰਦੇ ਨੇ।
ਬਰਖਾ ਬਰਖਤ ਬਿਤਿਉ ਚੁਮਾਸਾ ਨਗਰ ਆਗਰੇ ਸ੍ਰੀ ਗੁਰ ਬਾਸਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਚੁਮਾਸੇ ਦਾ ਸਮਾਂ ਸੀ, ਜਿਹੜਾ ਕਿ 4 ਮਹੀਨਿਆਂ ਦਾ ਵਰਖਾ ਦਾ ਸਮਾਂ ਸੀ, ਉਹ ਬਤੀਤ ਹੋ ਗਿਆ। ਇਸ ਸਮੇਂ ਦੇ ਦੌਰਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹ ਦੇ ਕਹਿਣ ਦੇ ਉੱਤੇ ਆਗਰੇ ਦੇ ਵਿੱਚ ਹੀ ਆਪਣਾ ਨਿਵਾਸ ਰੱਖਿਆ।
ਸ਼ਾਹ ਬਹਾਦਰ ਪਾਖ ਪਠਾਇਓ ਰਾਜਪੂਤਨ ਪਰ ਚਾਹਤ ਜਾਇਓ।
ਇੱਕ ਦਿਨ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਦਾਸ ਨੂੰ ਸਤਿਗੁਰਾਂ ਦੇ ਕੋਲ ਸੰਦੇਸ਼ਾ ਦੇਣ ਦੇ ਵਾਸਤੇ ਭੇਜਿਆ, ਜਿਹਦੇ ਵਿੱਚ ਉਹਨੇ ਆਖਿਆ ਸੀ ਕਿ ਸੱਚੇ ਪਾਤਸ਼ਾਹ ਜੀ, ਹੁਣ ਰਾਜਪੂਤਾਂ ਦੇ ਉੱਤੇ ਮੈਂ ਚੜ੍ਹਾਈ ਕਰਨੀ ਚਾਹੁੰਦਾ।
ਆਦਿ ਉਦੈਪੁਰ ਜੋ ਰਣ ਗਾਡੇ ਮਿਲਿਆਣ ਜਿਮ ਤਿੰਨ ਡਰ ਬਾਡੇ।
ਬਾਦਸ਼ਾਹ ਦੇ ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਬਾਦਸ਼ਾਹ ਚਾਹੁੰਦਾ ਹੈ ਰਾਜਪੂਤਾਂ ਦੇ ਉੱਤੇ ਚੜ੍ਹਾਈ ਕੀਤੀ ਜਾਵੇ। ਜਿਹੜੇ ਉਦੈਪੁਰ ਦੇ ਵਿੱਚ ਵੱਡੇ ਵੱਡੇ ਰਜਵਾੜੇ ਨੇ ਰਾਜਪੂਤ, ਉਹਨਾਂ ਨੂੰ ਮਿਲਿਆ ਜਾਵੇ ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਬਾਦਸ਼ਾਹ ਦਾ ਡਰ ਪੈਦਾ ਹੋਵੇ।
ਆਪ ਕਿਰਪਾ ਕਰ ਸੰਗ ਚਲੀ ਜੈ ਦੇਸ਼ ਬਦੇਸ਼ਨ ਦਰਸ਼ਨ ਕੀ ਜੈ।
ਸਤਿਗੁਰੂ ਜੀ ਬਾਦਸ਼ਾਹ ਨੇ ਆਖਿਆ ਕਿ ਕਿਰਪਾ ਨੂੰ ਧਾਰਨ ਕਰਕੇ ਤੁਸੀਂ ਬਾਦਸ਼ਾਹ ਦੇ ਨਾਲ ਹੀ ਚੱਲੋ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਦੁਨੀਆ ਨੂੰ ਦਰਸ਼ਨ ਦਿਓ।
ਸੁਣ ਸਤਿਗੁਰ ਆਇਸ ਫੁਰਮਾਈ ਪੂਜਨ ਰਾਤੇ ਦੁਰਗਾ ਮਾਈ।
ਜਦੋਂ ਐਸੀ ਬੇਨਤੀ ਪਹੁੰਚੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਨੇ ਨਹੀਂ ਐਸ ਵੇਲੇ ਤੇ ਅਸੀਂ ਜਾ ਨਹੀਂ ਸਕਦੇ, ਪੂਜਾ ਨੌਰਾਤੇ ਦੁਰਗਾ ਮਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਨੌਰਾਤੇ ਆ ਰਹੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਦੁਰਗਾ ਮਾਈ ਦੀ ਪੂਜਾ ਵੀ ਕਰਨੀ ਹੈ, ਪਾਪ ਕੇ ਜਿਹਨੂੰ ਸਤਿਗੁਰਾਂ ਨੇ ਪ੍ਰਗਟ ਕੀਤਾ ਸੀ, ਸਤਿਗੁਰੂ ਜੀ ਕਹਿੰਦੇ ਨੇ ਉਹਦੀ ਪੂਜਾ ਵੀ ਕਰਨੀ।
ਕਰੇ ਦੁਸਹਿਰਾ ਰੀਤ ਭਲੇਰੀ, ਪੁਨ ਹਮ ਚੜੇ ਲਖੋ ਨਹੀਂ ਦੇਰੀ।
ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਬਾਅਦ ਦੁਸਹਿਰੇ ਦਾ ਸਮਾਂ ਆ ਜਾਵੇਗਾ, ਉਸ ਨੂੰ ਵੀ ਭਲੇ ਤਰੀਕੇ ਦੇ ਨਾਲ ਵਰਤਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਬਾਦਸ਼ਾਹ ਨੂੰ ਜਾ ਕੇ ਕਹਿ ਦੇਵੋ ਕਿ ਮੈਂ ਅਜੇ ਨਹੀਂ ਆ ਸਕਦਾ, ਪਰ ਇਹਨਾਂ ਸਾਰੀਆਂ ਰੀਤੀਆਂ ਨੂੰ ਪੂਰੀਆਂ ਕਰਨ ਤੋਂ ਬਾਅਦ ਫੇਰ ਮੈਂ ਆਵਾਂਗਾ।
ਇਤਨੇ ਗਮਨ ਆਪ ਅਗਾਰੀ, ਦੇਹ ਤ੍ਰਾਸ ਰਾਜਪੂਤਨ ਪਾਰੀ।
ਸਤਿਗੁਰਾਂ ਨੇ ਸੰਦੇਸ਼ਾ ਭੇਜਿਆ ਹੈ ਬਾਦਸ਼ਾਹ ਦੇ ਵੱਲ ਕਿ ਇੰਨੇ ਚਿਰ ਨੂੰ ਤੁਸੀਂ ਅੱਗੇ ਚੱਲੋ ਤੇ ਜਿਹੜਾ ਤੁਸੀਂ ਆਪਣਾ ਨਿਸ਼ਚਾ ਕੀਤਾ ਹੋਇਆ ਹੈ ਰਾਜਪੂਤਾਂ ਨੂੰ ਡਰ ਦੇਣ ਦਾ, ਉਹ ਤੁਸੀਂ ਪੂਰਾ ਕਰੋ। ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜਪੂਤਾਂ ਨੂੰ ਤ੍ਰਾਸ ਦੇਣ ਦਾ ਹੁਕਮ ਨਹੀਂ ਕਰ ਰਹੇ, ਜਿਹੜੀ ਬਾਦਸ਼ਾਹ ਨੇ ਗੱਲ ਆਖੀ ਹੈ ਉਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਹਰਾ ਰਹੇ ਨੇ ਕਿ ਤੂੰ ਆਪਣਾ ਕੰਮ ਕਰਕੇ ਚੱਲੋ, ਅਸੀਂ ਤੇਰੇ ਤੋਂ ਪਿੱਛੋਂ ਆਵਾਂਗੇ।
ਹਮਰੋ ਮੇਲ ਹੋਏ ਅਗਵਾਈ, ਆਪ ਚੜੋ ਲੈ ਦਲ ਸਮੁਦਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਿੱਛੋਂ ਆਣ ਕੇ ਅਸੀਂ ਤੇਰੇ ਨਾਲ ਮਿਲ ਜਾਵਾਂਗੇ। ਇਸ ਤੋਂ ਪਹਿਲਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਆਪਣੇ ਦਲ ਨੂੰ ਫੌਜ ਨੂੰ ਲੈ ਕੇ ਚੜਾਈ ਕਰ।
ਸ਼ਾਹ ਪਾਸ ਤਬ ਜਾਏ ਬਖਾਨਾ, ਪਾਏ ਹੁਕਮ ਕਰ ਕੀ ਨਸ ਪਿਆਨਾ।
ਬਾਦਸ਼ਾਹ ਦੇ ਦਾਸ ਨੇ ਜਾ ਕੇ ਬਾਦਸ਼ਾਹ ਨੂੰ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਤੂੰ ਚਲਿਆ ਜਾ, ਅਸੀਂ ਪਿੱਛੋਂ ਆਣ ਕੇ ਮਿਲਾਂਗੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੰਦੇਸ਼ ਪਹੁੰਚਿਆ ਤੇ ਫਿਰ ਬਾਦਸ਼ਾਹ ਨੇ ਜਾਣ ਦੀ ਤਿਆਰੀ ਕੀਤੀ।
ਰਣ ਸਿੰਘ ਗਣ ਪਟੈ ਨਗਾਰੇ, ਸ਼ੁਤਰੀ ਆਦਿਕ ਬਾਦਤ ਪਾਰੇ।
ਰਣ ਸਿੰਘੇ ਵੱਜੇ ਨੇ, ਬਹੁਤ ਜ਼ੋਰ ਦੇ ਨਾਲ ਨਗਾਰਿਆਂ ਨੂੰ ਖੜਕਾਇਆ ਗਿਆ। ਇਸ ਤੋਂ ਇਲਾਵਾ ਊਠਾਂ ਦੇ ਉੱਤੇ ਜਿਹੜੇ ਨਗਾਰੇ ਕੱਸ ਕੇ ਬੰਨੇ ਗਏ ਸਨ ਉਹਨਾਂ ਨੂੰ ਵੀ ਜ਼ੋਰ ਦੇ ਨਾਲ ਖੜਕਾਇਆ ਗਿਆ।
ਇੱਕ ਬਾਰ ਬਾਜੇ ਸਮਦਾਏ, ਸ਼ਾਹ ਬਹਾਦਰ ਚੜਿਓ ਰਿਸਾਏ।
ਇੱਕੋ ਵਾਰੀ ਜ਼ੋਰ ਦੇ ਨਾਲ ਸਾਰਿਆਂ ਨੂੰ ਖੜਕਾ ਦਿੱਤਾ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਰੋਣ ਤੇ ਗੁੱਸੇ ਨੂੰ ਧਾਰਨ ਕਰਕੇ ਬਾਦਸ਼ਾਹ ਚੱਲ ਪਿਆ।
ਸਣੇ ਸਣੇ ਮੰਜ਼ਲ ਕਰ ਨੇਰੇ, ਸਤਿਗੁਰ ਮਿਲਿਆਣ ਸੰਗ ਮੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੌਲੀ ਹੌਲੀ ਛੋਟੀਆਂ ਛੋਟੀਆਂ ਹੀ ਮੰਜ਼ਲਾਂ ਕਰਦਾ ਹੋਇਆ ਅੱਗੇ ਨੂੰ ਵਧ ਰਿਹਾ, ਕਿਉਂਕਿ ਬਾਦਸ਼ਾਹ ਦਾ ਐਸਾ ਮਨ ਦੇ ਵਿੱਚ ਇਰਾਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੰਨਾ ਛੇਤੀ ਹੋ ਸਕੇ ਮੇਰੇ ਨਾਲ ਆਣ ਕੇ ਮਿਲਾਪ ਕਰਨ, ਮੇਰੇ ਤੱਕ ਪਹੁੰਚ ਸਕਣ। ਇਸ ਕਰਕੇ ਬਹੁਤੇ ਦੂਰ ਪੜਾਅ ਨਹੀਂ ਕਰਦਾ, ਲਾਗੇ ਲਾਗੇ ਹੀ ਪੜਾਵਾਂ ਨੂੰ ਕਰਦਾ ਜਾਂਦਾ।
ਰਾਜਪੂਤਨ ਕੋ ਤ੍ਰਾਸ ਉਪਾਇਓ, ਹਿਤ ਮਿਲ ਬੇ ਬਹੁ ਸਾਜ ਬਣਾਇਓ।
ਭਾਵ ਕੇ ਰਾਜਪੂਤਾਂ ਨੂੰ ਬਹੁਤਾ ਜ਼ਿਆਦਾ ਡਰ ਦੇਣਾ ਚਾਹੁੰਦਾ, ਇਸ ਕਰਕੇ ਉਹਨੇ ਬਹੁਤ ਪੂਰੇ ਪੱਕੇ ਤਰੀਕੇ ਦੇ ਨਾਲ ਤਿਆਰੀ ਕੀਤੀ।
ਹਿਤ ਸਤਿਗੁਰ ਪੂਜਤ ਨਵ ਰਾਤੇ, ਚੰਦਨ ਧੂਪ ਫੂਲ ਬਹੁ ਪਾਂਤੇ।
ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਨਵਰਾਤੇ ਦੀ ਰੀਤੀ ਨੂੰ ਪੂਰਾ ਕੀਤਾ, ਚੰਦਨ ਧੂਫ ਤੇ ਬਹੁਤੇ ਸਾਰੇ ਫੁੱਲਾਂ ਨੂੰ ਇਕੱਤਰ ਕੀਤਾ।
ਦੁਰਗਾ ਪਾਠ ਅਨੇਕ ਕਰਨ ਤੇ, ਸਾਜ ਸਕੇਲੀ ਹਵਨ ਹੋਵੰਤੇ।
ਦੁਰਗਾ ਦੇ ਬਹੁਤੇ ਸਾਰੇ ਪਾਠ ਕੀਤੇ ਗਏ ਨੇ, ਜਿਸ ਤਰ੍ਹਾਂ ਕਿ ਜਿਹੜੀ ਚੰਡੀ ਦੀ ਵਾਰ ਹੈ ਉਹ ਵੀ ਦੁਰਗਾ ਦਾ ਹੀ ਇੱਕ ਪਾਠ ਹੈ, ਉਹਨੂੰ ਵੀ ਕੀਤਾ ਗਿਆ। ਇਸ ਤਰ੍ਹਾਂ ਚੰਡੀ ਚਰਿੱਤਰ ਦੂਸਰਾ, ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਜੋਸ਼ੀਲੀਆਂ ਬਾਣੀਆਂ ਨੇ ਉਹਨਾਂ ਸਾਰੀਆਂ ਦਾ ਕਵੀ ਜੀ ਲਿਖਦੇ ਨੇ ਕਿ ਪਾਠ ਹੁੰਦਾ, ਇੱਕ ਪਾਠ ਨਹੀਂ ਹੁੰਦਾ, ਅਨੇਕ ਕਰਨ ਤੇ ਅਨੇਕਾਂ ਪਾਠ ਦੁਰਗਾ ਦੇ ਕੀਤੇ ਗਏ ਨੇ। ਸੌਜ ਸਕੇਲੀ ਹਵਨ ਹਵਨ ਤੇ ਇਸ ਤੋਂ ਇਲਾਵਾ ਹਵਨ ਦੀ ਸਾਰੀ ਜਿਹੜੀ ਸਮੱਗਰੀ ਹੈ ਉਹ ਤਿਆਰ ਕੀਤੀ ਹੈ ਤੇ ਬਹੁਤੇ ਸਾਰੇ ਹਵਨ ਵੀ ਕੀਤੇ।
ਦੀਪ ਸਮੂਹ ਕ੍ਰਿਤ ਕੇ ਬਾਣੇ ਸ਼ਸਤਰ ਸਕੇਲੇ ਅਨੇਕ ਪਰਕਾਰੇ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਘਿਓ ਦੇ ਦੀਵੇ ਬਾਲੇ ਗਏ ਨੇ। ਇਸ ਤੋਂ ਬਾਅਦ ਹਥਿਆਰਾਂ ਦੀ ਪੂਜਾ ਸਤਿਗੁਰਾਂ ਨੇ ਕਰਨੀ ਸ਼ੁਰੂ ਕੀਤੀ। ਹਰ ਇੱਕ ਪ੍ਰਕਾਰ ਦੇ ਹਥਿਆਰਾਂ ਨੂੰ ਇੱਕ ਮੰਜੇ ਦੇ ਉੱਤੇ ਟਿਕਾ ਲਿਆ।
ਖੰਡੇ ਖੜਗ ਪ੍ਰਚੰਡ ਦੋਤਾਰੇ ਸੈਫ ਸਰੋਹੀ ਜਮ ਤਰ ਪਾਰੇ।
ਇਹ ਸਾਰੇ ਦੇ ਸਾਰੇ ਹਥਿਆਰਾਂ ਦੇ ਨਾਮ ਨੇ ਜਿਨ੍ਹਾਂ ਦੇ ਵਿੱਚ ਖੰਡੇ ਨੇ, ਖੜਗਾ ਨੇ, ਭਾਵ ਕੇ ਤਲਵਾਰਾਂ ਨੇ ਜਿਹੜੀਆਂ ਕਿ ਬਹੁਤ ਪ੍ਰਚੰਡ ਨੇ। ਇਸ ਤੋਂ ਇਲਾਵਾ ਦੋ ਧਾਰ ਵਾਲੀਆਂ ਤਲਵਾਰਾਂ ਨੇ। ਇਸ ਤੋਂ ਇਲਾਵਾ ਲੰਮੀ ਜਿਹੜੀ ਸਰੋਹੀ ਹੈ, ਸੈਫ ਹੈ ਤੇ ਕਟਾਰ।
ਤੋਮਰ ਪਾਲੇ ਸਾਂਗ ਸੋਟਾਲੇ ਤੋਫ ਸੀਖ ਚ ਚੱਕਰ ਕਰਾਲੇ।
ਵੱਡੇ ਵੱਡੇ ਬਰਛੇ ਨੇ, ਛੋਟੇ ਭਾਲੇ ਵੀ ਨੇ। ਇਸ ਤੋਂ ਇਲਾਵਾ ਬੜੀਆਂ ਮਜ਼ਬੂਤ ਢਾਲਾਂ ਨੇ, ਧੋਫ ਤੇ ਸੀਸੇ ਵੀ ਨੇ। ਭਾਵ ਕਿ ਜਿਹੜੀ ਤਲਵਾਰ ਪਤਲੀ ਤੇ ਲੰਮੀ ਹੋਵੇ ਤੇ ਸਿੱਧੀ ਹੋਵੇ ਉਸ ਨੂੰ ਆਖਿਆ ਜਾਂਦਾ ਧੋਫ। ਇਸ ਤੋਂ ਇਲਾਵਾ ਸੀਖ ਦੇ ਵੀ ਬਹੁਤੇ ਨੇ, ਜਿਹੜੀ ਤਲਵਾਰ ਬਿਲਕੁਲ ਸੀਖ ਦੇ ਵਾਂਗ ਸਿੱਧੀ ਹੋਵੇ ਉਹਨੂੰ ਸੀਖ ਚ ਆਖਿਆ ਜਾਂਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਹਥਿਆਰਾਂ ਦੇ ਵਿੱਚ ਭਿਆਨਕ ਚੱਕਰ ਵੀ ਸ਼ਾਮਲ ਨੇ।
ਬਿਛੂਏ ਖੰਜਰ ਖਪਰੇ ਬਾਣ ਤੁਪਕ ਤਮਾਚੇ ਤਨਖ ਮਹਾਨ।
ਬਿਛੂਏ ਵੀ ਨੇ, ਖੰਜਰ ਵੀ ਨੇ, ਜਿਹੜੇ ਖਪਰੇ ਤੀਰ ਨੇ ਉਹ ਵੀ ਇਹਨਾਂ ਹਥਿਆਰਾਂ ਦੇ ਵਿੱਚ ਸ਼ਾਮਲ ਨੇ। ਫਿਰ ਬੰਦੂਕਾਂ ਨੇ ਤੇ ਤਮਾਚੇ ਨੇ ਤੇ ਕਠੋਰ ਤਨਖ ਨੇ।
ਮਹਾ ਸਿਲੇ ਖਾਨਾ ਸਤ ਗੁਰ ਕੋ ਪੂਜੈ ਸਕਲ ਪ੍ਰੇਮ ਕਰ ਯੁਰ ਕੋ।
ਭਾਵ ਕੇ ਸ਼ਸਤਰਾਂ ਦਾ ਜਿਹੜਾ ਖਜ਼ਾਨਾ ਹੁੰਦਾ ਉਹਨੂੰ ਆਖਿਆ ਜਾਂਦਾ ਸਿਲੇ ਖਾਨਾ। ਭਾਵ ਕੇ ਪੂਰੇ ਦਾ ਪੂਰਾ ਸਤਿਗੁਰਾਂ ਦੇ ਸ਼ਸਤਰਾਂ ਦਾ ਜਿਹੜਾ ਖਜ਼ਾਨਾ ਹੈ ਉਸ ਨੂੰ ਖਿਲਾਰਿਆ ਗਿਆ ਤੇ ਸਾਰਿਆਂ ਦੀ ਵਿਧੀ ਦੇ ਨਾਲ ਪੂਜਾ ਹੋ ਰਹੀ।
ਭੋਜਨ ਅਨੇਕ ਪ੍ਰਕਾਰ ਕਰਾਏ ਪੂਰੀ ਪੰਚਾਮ੍ਰਿਤ ਬਰਤਾਏ।
ਹਥਿਆਰਾਂ ਦੀ ਪੂਜਾ ਕੀਤੀ ਗਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਅਨੇਕਾਂ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਗਏ ਨੇ, ਜਿਨ੍ਹਾਂ ਪਕਵਾਨਾਂ ਦੇ ਵਿੱਚ ਪੂੜੀਆਂ ਨੇ ਤੇ ਮੁੱਖ ਰੂਪ ਦੇ ਵਿੱਚ ਕੜਾਹ ਪ੍ਰਸ਼ਾਦ ਹੈ ਤੇ ਸਾਰਿਆਂ ਨੂੰ ਫਿਰ ਵਰਤਾਇਆ ਗਿਆ।
ਪੁਨੇ ਦੁਸਹਿਰੋ ਕੋ ਦਿਨ ਹੋਵਾ ਹੈ ਸ਼ਿੰਗਾਰਿਓ ਅਗਰ ਖਰੋਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਜਦੋਂ ਦੁਸਹਿਰੇ ਦਾ ਦਿਨ ਆਇਆ ਉਸ ਦਿਨ ਸਤਿਗੁਰਾਂ ਦੀ ਸਵਾਰੀ ਦੇ ਵਾਸਤੇ ਸ਼ਿੰਗਾਰ ਕੇ ਇੱਕ ਘੋੜੇ ਨੂੰ ਖਿਲਾਰਿਆ ਗਿਆ।
ਕਰ ਵਾਹਣ ਕੀ ਪੂਜਾ ਪਲੇ ਵਹਿਰ ਖੇਲ ਬੇਹਤ ਚੜ ਚਲੇ।
ਘੋੜੇ ਦੀ ਸਵਾਰੀ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਘੋੜੇ ਦੀ ਵੀ ਪੂਜਾ ਕੀਤੀ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਹਰ ਇੱਕ ਚੀਜ਼ ਦੀ ਪੂਜਾ ਕਰਦੇ ਸਨ ਜਿਹੜੀ ਕਿ ਸਤਿਗੁਰਾਂ ਦੀ ਮਦਦਗਾਰ ਹੁੰਦੀ ਸੀ। ਹਥਿਆਰਾਂ ਦੀ ਪੂਜਾ ਸਤਿਗੁਰੂ ਜੀ ਇਸ ਵਾਸਤੇ ਕਰਦੇ ਸਨ ਕਿ ਰਣ ਭੂਮੀ ਦੇ ਵਿੱਚ, ਮੈਦਾਨੇ ਜੰਗ ਦੇ ਵਿੱਚ ਹਥਿਆਰ ਉਹਨਾਂ ਦਾ ਸਾਥ ਨਹੀਂ ਸਨ ਛੱਡਦੇ, ਘੋੜੇ ਦੀ ਸਵਾਰੀ ਕਰਕੇ ਜਾਇਆ ਕਰਦੇ ਸਨ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਵੀ ਪਹਿਲਾਂ ਪੂਜਾ ਕੀਤੀ ਹੈ ਤੇ ਫਿਰ ਸਤਿਗੁਰੂ ਜੀ ਨੇ ਘੋੜੇ ਦੀ ਸਵਾਰੀ ਕੀਤੀ।
ਬਿਚਰਤ ਆਯਦ ਵਿਦਿਆ ਕਰਤੇ ਤੁਰੰਗ ਤਵਾਏ ਤੁਫੰਗ ਸਮਰਤੇ।
ਘੋੜੇ ਨੂੰ ਦੁੜਾ ਕੇ ਖੁੱਲੀ ਜਗ੍ਹਾ ਦੇ ਉੱਤੇ ਲੈ ਗਏ ਨੇ ਤੇ ਫਿਰ ਹਥਿਆਰ ਵਿਦਿਆ ਦਾ ਅਭਿਆਸ ਕਰਨਾ ਸ਼ੁਰੂ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਘੋੜੇ ਨੂੰ ਭਜਾ ਕੇ ਦੇਖਿਆ ਤੇ ਬੰਦੂਕਾਂ ਦੇ ਬਹੁਤੇ ਸਾਰੇ ਨਿਸ਼ਾਨੇ ਲਾ ਕੇ ਦੇਖੇ।
ਛੋਲਤ ਬਾਣ ਨਿਸ਼ਾਨਾ ਹਨ ਤੇ ਤੋਮਰ ਦੀਹ ਪ੍ਰਮਾਣ ਤੇ ਤਨ ਤੇ।
ਇਸ ਤੋਂ ਇਲਾਵਾ ਆਪਣੇ ਤਨਖ ਨੂੰ ਫੜ ਕੇ ਤੀਰਾਂ ਨੂੰ ਰੱਖ ਰੱਖ ਕੇ ਨਿਸ਼ਾਨੇ ਨੂੰ ਫੁੰਡਿਆ ਤੇ ਫਿਰ ਵੱਡਾ ਸਾਰਾ ਬਰਛਾ ਲੈ ਕੇ ਪੂਰੇ ਜ਼ੋਰ ਦੇ ਨਾਲ ਸਤਿਗੁਰਾਂ ਨੇ ਪਰਮਾਇਆ।
ਖਗ ਪਤ ਦਰਸ਼ਨ ਕਰ ਮੋਰੇ ਆਏ ਜਥਾ ਜੋਗੀ ਉਤਸ਼ਾਹ ਬਣਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਸਮੇਂ ਦੇ ਦੌਰਾਨ ਜਿਹੜਾ ਖਗ ਪਤੀ ਹੈ ਉਹਨੇ ਵੀ ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਖਗ ਦਾ ਭਾਵ ਹੁੰਦਾ ਕਿ ਪੰਛੀ ਤੇ ਪਤੀ ਦਾ ਭਾਵ ਹੁੰਦਾ ਮਾਲਕ। ਜਿਹੜਾ ਕਿ ਸਾਰਿਆਂ ਪੰਛੀਆਂ ਦਾ ਮਾਲਕ ਹੈ ਉਹ ਪਹੁੰਚਿਆ ਹੈ ਤੇ ਵਿਦਵਾਨਾਂ ਨੇ ਗਰੜ ਜਿਹੜਾ ਹੈ ਉਸ ਨੂੰ ਮੰਨਿਆ ਹੈ ਕਿ ਉਹ ਸਾਰਿਆਂ ਪੰਛੀਆਂ ਦਾ ਰਾਜਾ ਹੈ ਤੇ ਗਰੜ ਦੀ ਸਵਾਰੀ ਦੱਸੀ ਗਈ ਹੈ ਭਗਵਾਨ ਵਿਸ਼ਨੂੰ ਦੀ। ਤੇ ਸਾਡੇ ਮੁਤਾਬਕ ਵਿਦਵਾਨ ਕਹਿੰਦੇ ਨੇ ਕਿ ਜਿਹੜਾ ਵੀ ਸਤਿਗੁਰੂ ਦੁਨੀਆਂ ਦੇ ਉੱਤੇ ਆਉਂਦਾ ਹੈ ਮੰਨੋ ਕਿ ਉਹ ਵਿਸ਼ਨੂੰ ਦਾ ਅਵਤਾਰ ਹੁੰਦਾ ਹੈ ਤੇ ਜੇਕਰ ਵਿਸ਼ਨੂੰ ਭਗਵਾਨ ਦੀ ਸਵਾਰੀ ਗਰੁੜ ਹੈ ਇਸ ਕਰਕੇ ਜੋ ਸਤਿਗੁਰੂ ਹੈ ਉਹਦੀ ਵੀ ਸਵਾਰੀ ਗਰੁੜ ਨੂੰ ਹੀ ਮੰਨਿਆ ਜਾਵੇਗਾ ਜੋ ਕਿ ਪੰਛੀਆਂ ਦਾ ਸਿਰਮੌਰ ਰਾਜਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਵੀ ਦਰਸ਼ਨ ਕਰਕੇ ਮੁੜਿਆ ਜਥਾ ਯੋਗ ਉਤਸ਼ਾਹ ਬਣਾਏ ਜਥਾ ਯੋਗ ਸਾਰੇ ਜਿਹੜੇ ਉਤਸ਼ਾਹ ਨੇ ਉਹਨਾਂ ਨੂੰ ਪੂਰਾ ਕੀਤਾ। ਇਸ ਪ੍ਰਕਾਰ ਕੇ ਕਰੇ ਬਿਲਾਸੇ ਬਾਗ ਅਜਾਇਬ ਸਾਹਿਬ ਬਾਸੇ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤੇ ਬਿਲਾਸ ਕੀਤੇ ਨੇ, ਬੜੇ ਸਤਿਗੁਰਾਂ ਨੇ ਕੌਤਕ ਕੀਤੇ ਨੇ ਤੇ ਸਾਹਿਬ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਅਲੌਕਿਕ ਬਾਗ ਦੇ ਵਿੱਚ ਟਿਕੇ ਹੋਏ ਨੇ। ਦੇਵ ਸਤ੍ਰੋਦਸੀ ਕੋ ਪੁਨ ਆਇਓ ਕੂਚ ਕਰਿਓ ਸ੍ਰੀ ਮੁਖ ਪਰ ਮਾਇਓ। ਕਵੀ ਜੀ ਲਿਖਦੇ ਨੇ ਕਿ ਜਦੋਂ 13ਵੀਂ ਦਾ ਦਿਨ ਆਇਆ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਹੁਕਮ ਕੀਤਾ ਕੂਚ ਕਰੋ ਪਾਵ ਕੇ ਜਾਣ ਦੀ ਤਿਆਰੀ ਕਰੋ। ਬਾਸਤਰ ਸ਼ਸਤਰ ਸੱਜ ਕੇ ਬੇਦਨਾਨ ਹੋਏ ਤਿਆਰ ਪ੍ਰਭੂ ਚਹਿਸ ਪਿਆਨਾ। ਹਥਿਆਰਾਂ ਨੂੰ ਤੇ ਬਸਤਰਾਂ ਨੂੰ ਸਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣ ਦੇ ਵਾਸਤੇ ਤਿਆਰ ਹੋਏ। ਸੁਣ ਸੁਧ ਨਗਰ ਆਗਰੇ ਸੰਗਤ ਦਰਸ਼ਨ ਹਿਤ ਉਮਡੇ ਕਰ ਪੰਗਤ। ਜਦੋਂ ਆਗਰੇ ਦੀ ਸੰਗਤ ਨੂੰ ਪਤਾ ਲੱਗਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਣ ਆਗਰੇ ਤੋਂ ਜਾ ਰਹੇ ਨੇ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਆਗਰੇ ਦੀ ਸੰਗਤ ਦਰਸ਼ਨ ਕਰਨ ਦੇ ਵਾਸਤੇ ਉਮੜ ਕੇ ਪਹੁੰਚੀ। ਲੈ ਅਕੋਰ ਕਰ ਜੋਰਤ ਮਿਲੇ ਖੁਸ਼ੀ ਲਈ ਸਤਿਗੁਰ ਕੀ ਭਲੇ। ਆਪੋ ਆਪਣੀਆਂ ਭੇਟਾਵਾਂ ਨੂੰ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿੱਖ ਸੇਵਕ ਪਹੁੰਚੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਦਰਸ਼ਨ ਤੇ ਨਿਹਾਲ ਹਮ ਪਏ ਜਨਮ ਜਨਮ ਕੇ ਪਾਪਣ ਛਏ।
ਕਈਆਂ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਨੇ ਕਿ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਆਪਣਾ ਪਾਵਨ ਦਰਸ਼ਨ ਦੇ ਕੇ ਸਾਨੂੰ ਨਿਹਾਲ ਕਰ ਦਿੱਤਾ ਹੈ, ਸਾਨੂੰ ਕਿਰਤਾਰਥ ਕਰ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਤੁਹਾਡਾ ਦਰਸ਼ਨ ਕਰਕੇ ਸਾਡੇ ਜਨਮਾਂ ਜਨਮਾਂ ਦੇ ਪਾਪ ਕੱਟੇ ਗਏ।
ਪੂਰਬ ਭਾਗ ਵਿਸ਼ੇਖੇ ਦੇਖੇ ਮਾਨੁਖ ਤਨ ਸਗਰੇ ਅਵਰੇਖੇ।
ਸਿੱਖ ਕਹਿੰਦੇ ਨੇ ਕਿ ਸਾਡੇ ਪੁਰਾਣੇ ਕੀਤੇ ਹੋਏ ਬਹੁਤ ਵੱਡੇ ਜਿਹੜੇ ਭਾਗ ਨੇ ਉਹ ਜਾਗੇ ਨੇ, ਤਾਂ ਹੀ ਸੱਚੇ ਪਾਤਸ਼ਾਹ ਜੀ ਅਸੀਂ ਸਾਰਿਆਂ ਨੇ ਮਨੁੱਖ ਸਰੀਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੁਹਾਡੇ ਪਾਵਨ ਪਵਿੱਤਰ ਦੀਦਾਰੇ ਨੂੰ ਕੀਤਾ।
ਲਗੇ ਉਪਾਇਨ ਕੇ ਅੰਬਾਰ ਦੇ ਦਰਸ਼ਨ ਪ੍ਰਭ ਪੇਸ ਵਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੰਨੀਆਂ ਭੇਟਾਵਾਂ ਸੰਗਤਾਂ ਦੇ ਵੱਲੋਂ ਅਰਪਣ ਕੀਤੀਆਂ ਗਈਆਂ ਕਿ ਭੇਟਾਵਾਂ ਦੇ ਵੱਡੇ ਵੱਡੇ ਢੇਰ ਲੱਗ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਰਸ਼ਨ ਦਿੱਤਾ ਤੇ ਫੇਰ ਘੋੜੇ ਦੀ ਸਵਾਰੀ ਕਰਕੇ ਅੱਗੇ ਚੱਲੇ।
ਡੇਰਾ ਕਰਿਓ ਤਾਲ ਪਰ ਜਾਏ ਸੰਗ ਖਾਲਸਾ ਦਲ ਸਮੁੰਦਾਏ।
ਅੱਗੇ ਇੱਕ ਤਲਾਬ ਆਇਆ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਤਲਾਬ ਦੇ ਕਿਨਾਰੇ ਦੇ ਉੱਤੇ ਆਪਣਾ ਜਾ ਕੇ ਡੇਰਾ ਲਾਇਆ। ਸਤਿਗੁਰਾਂ ਦੇ ਨਾਲ ਸਾਰੇ ਦਾ ਸਾਰਾ ਖਾਲਸਾ ਸੋਭਨੀਕ ਹੈ।
ਖਾਣ ਪਾਣ ਕਰ ਨਿਸਾ ਗੁਜ਼ਾਰੀ ਭਈ ਪ੍ਰਾਤ ਹੋਈ ਅਸ ਵਾਰੀ।
ਰਾਤ ਦੇ ਵੇਲੇ ਪ੍ਰਸ਼ਾਦ ਪਾਣੀ ਛਕਿਆ ਤੇ ਰਾਤ ਨੂੰ ਸੁਖ ਦੇ ਨਾਲ ਬਤੀਤ ਕੀਤਾ। ਜਦੋਂ ਹੀ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਜੀ ਫੇਰ ਸਾਥੀਆਂ ਦੇ ਸਮੇਤ ਚੱਲ ਪਏ।
ਤੀਨ ਚਾਰ ਮੰਜ਼ਲ ਕਰ ਦੀਹਾ ਮਿਲੇ ਆਣ ਨੌ ਰੰਗ ਸੁਤ ਜੀਹਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਚਾਰ ਪੜਾ ਲੰਮੀ ਲੰਮੀ ਦੂਰੀ ਦੇ ਉੱਤੇ ਸਤਿਗੁਰਾਂ ਨੇ ਕੀਤੇ ਨੇ ਤੇ ਆਖਿਰਕਾਰ ਔਰੰਗਜ਼ੇਬ ਦੇ ਪੁੱਤਰ ਨੂੰ ਆਣ ਕੇ ਮਿਲ ਗਏ ਪਾਪ ਕੇ ਬਹਾਦਰ ਸ਼ਾਹ।
ਕੇਰ ਅਮੇਰ ਲੀਨ ਤਬ ਸ਼ਾਹੂ ਆਣ ਮਨਾਏ ਆਪਣ ਤਿੰਨ ਪਾਹੂ।
ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਬੇਰ ਨਾਂ ਦੀ ਜਗ੍ਹਾ ਨੂੰ ਉਸ ਨੇ ਘੇਰਿਆ। ਜੈਪੁਰ ਰਿਆਸਤ ਦੀ ਪਹਿਲੀ ਜਿਹੜੀ ਰਾਜਧਾਨੀ ਸੀ ਉਹਨੂੰ ਅੰਬੇਰ ਜਾਂ ਅੰਬਰ ਆਖਿਆ ਜਾਂਦਾ, ਉਹਨੂੰ ਘੇਰਾ ਪਾਇਆ ਜੋ ਜੈਪੁਰੋਂ ਉੱਤਰ ਦੇ ਰੁੱਖ 5-7 ਮੀਲ ਦੀ ਦੂਰੀ ਦੇ ਉੱਤੇ ਹੈ। ਉੱਥੇ ਜਾ ਕੇ ਘੇਰਾ ਪਾਇਆ ਬਾਦਸ਼ਾਹ ਨੇ ਤੇ ਫਿਰ ਸਾਰਿਆਂ ਨੂੰ ਉੱਥੋਂ ਦੇ ਰਹਿਣ ਵਾਲਿਆਂ ਨੂੰ ਆਪਣੀ ਏਨ ਮਨਾਈ।
ਗਏ ਜੋਧਪੁਰ ਕੋ ਪੁਨ ਡੇਰੇ ਮਿਲੇ ਉਹ ਜੀਤ ਸਿੰਘ ਬਲ ਹੀਰੇ।
ਅੱਗੇ ਜੋਧਪੁਰ ਦੇ ਵੱਲ ਬਾਦਸ਼ਾਹ ਵਧਿਆ ਹੈ ਤੇ ਜਾ ਕੇ ਅਜੀਤ ਸਿੰਘ ਨੂੰ ਮਿਲਿਆ। ਅਜੀਤ ਸਿੰਘ ਨੇ ਲੜਾਈ ਤੋਂ ਬਗੈਰ ਹੀ ਆਪਣੀ ਈਨ ਪ੍ਰਵਾਨ ਕਰ ਲਈ, ਭਾਵ ਕੇ ਹਾਰ ਮੰਨ ਲਈ।
ਹੁਤੋ ਸੰਗ ਪੀ ਦਈ ਅਕੋਰ ਦੇ ਕਰ ਜੋਰ ਗਰਭ ਕੋ ਚੋਰ।
ਇਹ ਸਾਰੇ ਦੇ ਸਾਰੇ ਰਾਜਪੂਤ ਰਜਵਾੜੇ ਨੇ ਜਿਨ੍ਹਾਂ ਦੇ ਉੱਤੇ ਬਾਦਸ਼ਾਹ ਕਾਬਜ ਹੋ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਜੀਤ ਸਿੰਘ ਦੇ ਨਾਲ ਹੋਰ ਵੀ ਜਿਹੜੇ ਉਹਦੇ ਸਾਥੀ ਸਨ ਉਹਨਾਂ ਨੇ ਵੀ ਬਾਦਸ਼ਾਹ ਨੂੰ ਭੇਟਾ ਅਰਪਣ ਕੀਤੀ ਹੈ ਤੇ ਹੱਥ ਜੋੜ ਜੋੜ ਕੇ ਆਪਣੇ ਹੰਕਾਰ ਨੂੰ ਛੱਡ ਕੇ ਈਨ ਪ੍ਰਵਾਨ ਕੀਤੀ।
ਚੱਲਿਓ ਸ਼ਾਹਲੇ ਲਸ਼ਕਰ ਪਾਰੀ ਮੇੜ ਤੇਸ ਮਿਲ ਪਰਿਓ ਅਗਾਰੀ।
ਬਾਦਸ਼ਾਹ ਆਪਣੀ ਵੱਡੀ ਫੌਜ ਨੂੰ ਲੈ ਕੇ ਅੱਗੇ ਵਧਿਆ। ਮੇੜ ਤੇਸ਼ ਮਿਲ ਪਰਿਓ ਅਗਾਰੀ ਤੇ ਅੱਗੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਈਨ ਮੰਨੀ ਜਿਹੜਾ ਸੀ ਮੇੜ ਤੇਸ਼। ਅਜੀਤ ਸਿੰਘ ਮਾਰਵਾੜ ਦਾ ਰਾਜਾ ਸੀ ਪਹਿਲਾਂ ਤੇ ਉਸ ਨੂੰ ਫਤਿਹ ਕੀਤਾ। ਇਸ ਤੋਂ ਇਲਾਵਾ ਮਾਰਵਾੜ ਜੋਧਪੁਰ ਰਿਆਸਤ ਦਾ ਨਾਮ ਹੈ, ਉਹਨੂੰ ਵੀ ਜਾ ਕੇ ਫਤਿਹ ਕੀਤਾ।
ਬਹੁਰ ਚਿਤੌੜ ਦਿਸ਼ਾ ਚੜ ਚਾਲਾ ਪਰੀ ਤਾਂਗ ਤਿਸ ਦੇਸ਼ ਵਿਚਾਲਾ।
ਇਸ ਤੋਂ ਬਾਅਦ ਚਿਤੌੜ ਦੇ ਵੱਲ ਉਸਨੇ ਚੜਾਈ ਕੀਤੀ ਹੈ। ਜਿਹੜਾ ਮੇੜ ਤੇਸ਼ ਹੈ ਇਹ ਮੇਰਤਾ ਨਗਰ ਦਾ ਰਾਜਾ ਸੀ। ਜੋਧਪੁਰ ਤੇ ਬੀਕਾਨੇਰ ਦੇ ਵਿਚਾਲੇ ਇਹ ਮੇਰਤੇ ਦਾ ਇਲਾਕਾ ਪੈਂਦਾ। ਇਸ ਤੋਂ ਇਲਾਵਾ ਇਸ ਦੇ ਰਾਜਾ ਰਠੌਰ ਸਿੰਘ ਦੀ ਜਿਹੜੀ ਵੋਟੀ ਸੀ ਉਹਦਾ ਨਾਮ ਸੀ ਮੀਰਾਂ ਬਾਈ। ਭਾਵ ਕੇ ਜਿਹੜੀ ਮੀਰਾਂ ਬਾਈ ਹੈ ਉਹਦਾ ਬਹੁਤ ਜ਼ਿਆਦਾ ਜ਼ਿਕਰ ਕੀਤਾ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਇੱਥੋਂ ਦਾ ਰਾਜਾ ਰਠੌਰ ਸਿੰਘ ਸੀ ਉਹਦੀ ਘਰਵਾਲੀ ਸੀ ਮੀਰਾਂ ਬਾਈ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਿਤੌੜ ਦੀ ਦਿਸ਼ਾ ਦੇ ਵੱਲ ਚੱਲਿਆ ਬਾਦਸ਼ਾਹ, ਉਸ ਇਲਾਕੇ ਦੇ ਵਿੱਚ ਪੂਰੀ ਤਾਂਗ ਪੈ ਗਈ ਬਹਾਦਰ ਸ਼ਾਹ ਦੀ।
ਰਾਣੇ ਅਰ ਰਾਜੇ ਰਾਜਪੂਤ ਮਿਲੇ ਸਕਲ ਹੀ ਪਠ ਪਠ ਦੂਤ।
ਜਿਹੜੇ ਰਾਜਪੂਤ ਛੋਟੇ ਛੋਟੇ ਰਾਜੇ ਰਜਵਾੜੇ ਨੇ ਉਹ ਸਾਰੇ ਦੇ ਸਾਰੇ ਭੇਟਾਵਾਂ ਦੇ ਕੇ ਇੰਨਾ ਮਨ ਮੰਨ ਕੇ ਆਪਣੇ ਬਾਦਸ਼ਾਹ ਦੇ ਚਰਨਾਂ ਦੇ ਵਿੱਚ ਚੁਕੇ।
ਸਿੰਘ ਕਤੇਕ ਦੇਖ ਬੇਹੇਤ ਗਏ ਚਿਤੌੜ ਬਿਖੈ ਲਖ ਪੇਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਸਮੇਂ ਦੇ ਦੌਰਾਨ ਕੁਝ ਕੁ ਸਤਿਗੁਰਾਂ ਦੇ ਸਿੰਘ ਚਿਤੌੜ ਦੀ ਤਰਫ ਦੇਖਣ ਦੇ ਵਾਸਤੇ ਪਹੁੰਚੇ।
ਤ੍ਰਿਣ ਸ਼ੁਭ ਹੇਰੇ ਲਏ ਉਠਾਏ ਉਤਕੇ ਨਰ ਆਏ ਸਮੂਦਾਏ।
ਜਦੋਂ ਚਿਤੌੜ ਦੇ ਲਾਗੇ ਪਹੁੰਚੇ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉੱਥੇ ਘਾਹ ਬੜਾ ਸੁੰਦਰ ਉੱਗਿਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜਿਆਂ ਦੇ ਵਾਸਤੇ ਉਹਨਾਂ ਨੇ ਬਹੁਤਾ ਸਾਰਾ ਘਾਹ ਵੱਢ ਕੇ ਇਕੱਠਾ ਕੀਤਾ, ਪਰ ਉੱਥੋਂ ਦੇ ਜਿਹੜੇ ਵਾਸੀ ਸਨ ਉਹਨਾਂ ਨੇ ਰੋਕਣ ਦਾ ਯਤਨ ਕੀਤਾ।
ਸੋ ਨਹੀਂ ਦੇਤ ਸਿੰਘ ਤ੍ਰਿਣ ਲੇਤ ਬਦਿਓ ਬਾਦ ਹੋਇ ਗੋ ਰਣ ਖੇਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਛੋਟੀ ਜੀ ਗੱਲ ਸੀ ਪਰ ਛੋਟੀ ਜੀ ਗੱਲ ਦੇ ਉੱਤੇ ਬਹੁਤ ਵੱਡਾ ਬਖੇੜਾ ਪੈਦਾ ਹੋ ਗਿਆ। ਉਹ ਲੈਣ ਨਹੀਂ ਦਿੰਦੇ ਪਰ ਸਿੰਘ ਉਸ ਘਾਹ ਨੂੰ ਲਿਆਉਣਾ ਚਾਹੁੰਦੇ ਨੇ। ਵਧਿਓ ਬਾਦ ਬਹੁਤ ਝਗੜਾ ਵੱਧ ਗਿਆ ਹੈ ਬੋ ਰਣ ਖੇਤ। ਆਖਿਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਲਵਾਰਾਂ ਖਿੱਚ ਲੀਆਂ ਗਈਆਂ, ਜੰਗ ਦਾ ਮਾਹੌਲ ਬਣ ਗਿਆ।
ਚਲੀ ਤੁਫੰਗਾਂ ਦੋ ਦਿਸ਼ਕੇਰੀ ਹਲਾ ਚਲੀ ਮਾਚੀ ਤਸਵੇਰੀ।
ਦੋਵਾਂ ਪਾਸਿਆਂ ਤੋਂ ਪਹਿਲਾਂ ਤਲਵਾਰਾਂ ਚੱਲੀਆਂ ਫਿਰ ਬੰਦੂਕਾਂ ਚੱਲੀਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜੀ ਹਲਚਲ ਮੱਚ ਗਈ।
ਛੁੱਟੇ ਤੀਰ ਗੋਰੀ ਸਮੁਦਾਏ ਮਚਿਓ ਰਾਵਣ ਸੁਣ ਕੇ ਤਿਸ ਥਾਏ।
ਤੀਰ ਚੱਲੇ ਨੇ, ਗੋਲੀਆਂ ਚੱਲੀਆਂ ਨੇ, ਇਸ ਤਰ੍ਹਾਂ ਬਹੁਤ ਵੱਡਾ ਸ਼ੋਰ ਸ਼ਰਾਬਾ ਮਚ ਗਿਆ।
ਮਿਲ ਰਾਜਪੂਤ ਘਨੇ ਹੋਏ ਆਏ, ਗਏ ਆਯਦ ਸਿੰਘਣ ਪਰਤ ਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਉਥੋਂ ਦੇ ਰਹਿਣ ਵਾਲੇ ਜਿਹੜੇ ਰਾਜਪੂਤ ਸਨ ਉਹ ਬਹੁਤੇ ਸਾਰੇ ਇਕੱਠੇ ਹੋ ਕੇ ਆ ਗਏ ਨੇ ਤੇ ਉਹਨਾਂ ਨੇ ਸਿੰਘਾਂ ਦੇ ਉੱਤੇ ਬਹੁਤੇ ਸਾਰੇ ਹਥਿਆਰਾਂ ਦਾ ਪ੍ਰਹਾਰ ਕੀਤਾ।
ਇਤ ਸਤ ਗੁਰ ਸੁਣ ਕੇ ਬੜ ਰੌਰਾ, ਪਠਿਓ ਖਾਲਸਾ ਗਣ ਤਿਸ ਠੌਰਾ।
ਦੂਸਰੀ ਤਰਫ ਜਦੋਂ ਇਸ ਲੜਾਈ ਦਾ ਸਤਿਗੁਰੂ ਜੀ ਨੂੰ ਪਤਾ ਲੱਗਾ ਤੇ ਫਿਰ ਸਤਿਗੁਰਾਂ ਨੇ ਆਪਣੇ ਖਾਲਸੇ ਦੀ ਮਦਦ ਦੇ ਵਾਸਤੇ ਹੋਰ ਵੀ ਸਿੰਘਾਂ ਨੂੰ ਉੱਥੇ ਭੇਜਿਆ।
ਦੋ ਦਿਸ਼ ਮਿਲੇ ਆਣ ਗਣ ਯੋਧਾ, ਦੇਖ ਯੁੱਧ ਵਧ ਉਪਜਿਓ ਕਰੋਧਾ।
ਦੋਵਾਂ ਪਾਸਾਂ ਦੇ ਯੋਧੇ ਮਿਲੇ ਨੇ, ਯੁੱਧ ਬਹੁਤ ਭਿਆਨਕ ਤਰੀਕੇ ਦੇ ਨਾਲ ਮਚ ਗਿਆ, ਸਾਰਿਆਂ ਦੇ ਹਿਰਦੇ ਦੇ ਵਿੱਚ ਬੜਾ ਕ੍ਰੋਧ।
ਤੜਾ ਭੜੀ ਤੁਪਕਣ ਕੀ ਮਾਚੀ, ਲੱਗੇ ਅੰਗ ਸ਼੍ਰੋਣਤ ਰਜ ਰਾਚੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੜ ਭੜਦੀ ਆਵਾਜ਼ ਦੇ ਨਾਲ ਬੰਦੂਕਾਂ ਬਹੁਤੀਆਂ ਚੱਲੀਆਂ, ਬਹੁਤੀਆਂ ਗੋਲੀਆਂ ਵਰੀਆਂ, ਜਿਹੜੀਆਂ ਕਿ ਸੂਰਮਿਆਂ ਦੇ ਅੰਗਾਂ ਦੇ ਵਿੱਚ ਵੱਜੀਆਂ। ਉਹਨਾਂ ਦੇ ਅੰਗਾਂ ਦੇ ਵਿੱਚੋਂ ਲਹੂ ਚੁੰਦਾ ਤੇ ਲਹੂ ਡੁੱਲ ਕੇ ਮਾਨੋ ਕੇ ਧਰਤੀ ਤੇ ਪੈਂਦਾ ਤੇ ਜਿਹੜੀ ਮਿੱਟੀ ਹੈ ਉਹ ਗਾਰੇ ਦੇ ਵਰਗੀ ਹੋ ਗਈ।
ਫੁੱਟੇ ਮੂੰਡ ਰਿਦ ਗਿਰ ਪਰੇ, ਮਰ ਮਰ ਸੁਰਗ ਪਿਆਨੋ ਕਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਦਾ ਸਿਰ ਟੁੱਟ ਗਿਆ, ਕਿਸੇ ਦਾ ਹਿਰਦਾ ਹੀ ਨਿਕਲ ਕੇ ਬਾਹਰ ਡਿੱਗ ਪਿਆ। ਇਸ ਤਰ੍ਹਾਂ ਬਹੁਤੇ ਸਾਰੇ ਮਰੇ ਤੇ ਮਾਨੋ ਜਿੰਨੇ ਵੀ ਮਰੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਵਰਗਾਂ ਦੀ ਪੁਰੀ ਪਹੁੰਚੇ।
ਸਿੰਘ ਹੇਲ ਕਾਲੈ ਲੇ ਘਾਸ, ਸੋਨੀ ਦੇਤ ਖਰੋ ਦਿੜ ਪਾਸ।
ਭਾਵ ਕੇ ਸਿੰਘ ਘਾਣੂ ਲੈਣ ਦਾ ਯਤਨ ਕਰਦੇ ਨੇ ਪਰ ਉਹ ਦਿੰਦੇ ਨੇ, ਗੱਲ ਸਿਰਫ ਇੰਨੀ ਸੀ।
ਜਾਮ ਏਕ ਲੋ ਜੰਗ ਮਚਾਇਓ, ਪੁੰਜ ਤੁਫਾਂਗਣ ਸ਼ਬਦ ਉਠਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਗਾਤਾਰ ਇੱਕ ਪਹਿਰ ਭਾਵ ਕੇ 3 ਘੰਟੇ ਜੰਗ ਹੁੰਦਾ ਰਿਹਾ, ਬਹੁਤੀਆਂ ਸਾਰੀਆਂ ਬੰਦੂਕਾਂ ਚੱਲੀਆਂ।
ਤਬ ਸਿੰਘਣ ਰੋਪਿਓ ਪਗ ਆਗੇ, ਬ੍ਰਿੰਦ ਪਲੀਤੇ ਇਕੱਠੇ ਦਾਗੇ।
ਉਸ ਵੇਲੇ ਸਿੰਘਾਂ ਨੇ ਦ੍ਰਿੜਤਾ ਦੇ ਨਾਲ ਆਪਣੇ ਪੈਰਾਂ ਨੂੰ ਜਮਾਇਆ ਤੇ ਬਹੁਤੇ ਸਾਰੇ ਪਲੀਤੇ ਲਾਏ ਤੇ ਬੰਦੂਕਾਂ ਇਕੱਠੀਆਂ ਚਲਾਈਆਂ।
ਲਗੇ ਕਿਤ ਕਸ਼ਤਰਣ ਕੇ ਗੋਰੀ, ਦੜ ਦੜ ਗਿਰੇ ਦੇ ਗਨ ਫੋਰੀ।
ਬਹੁਤੀਆਂ ਗੋਲੀਆਂ ਵੈਰੀਆਂ ਦੇ ਉੱਤੇ ਜਾ ਕੇ ਲੱਗੀਆਂ ਨੇ, ਦੜਾ ਦੜ ਕਰਦੇ ਸੂਰਮੇ ਧਰਤੀ ਦੇ ਉੱਤੇ ਡਿੱਗ ਪਏ।
ਦੇਸ ਤਰਾਸ ਕਰ ਭਾਗ ਸਿਧਾਏ, ਸਿੰਘ ਉਠਾਏ ਘਾਸ ਗਣ ਲਿਆਏ।
ਉਹਨਾਂ ਨੂੰ ਮਾਰ ਕੇ ਭਜਾ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਾਹ ਦੀਆਂ ਪੰਡਾਂ ਨੂੰ ਚੁੱਕ ਕੇ ਸਿੰਘ ਵਾਪਸ ਮੁੜੇ।
ਸ੍ਰੀ ਗੁਰ ਹੇਰ ਤੈਨੂੰ ਸਮਝਾਇਓ, ਬਿਨਾ ਕਹੇ ਕਿਮ ਜੰਗ ਮਚਾਇਓ।
ਜਦੋਂ ਸਿੰਘ ਮੁੜ ਕੇ ਵਾਪਸ ਆਏ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਤਾੜਨਾ ਕੀਤੀ ਤੇ ਸਤਿਗੁਰਾਂ ਨੇ ਸਮਝਾਇਆ। ਕਹਿੰਦੇ ਨੇ ਬਿਨਾ ਕਹੇ ਕਿਮ ਜੰਗ ਮਚਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੀ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਕੋਈ ਆਗਿਆ ਨਹੀਂ ਸੀ, ਸਾਡੀ ਆਗਿਆ ਤੋਂ ਬਗੈਰ, ਸਾਡੀ ਮਰਜ਼ੀ ਤੋਂ ਬਗੈਰ ਤੁਸੀਂ ਕਿਉਂ ਜੰਗ ਕੀਤਾ।
ਕਹਿੰਦੇ ਨੇ ਗਏ ਬਿਲੋਕਣ ਥਾਣ ਚਿਤੌਰ, ਬਿਨ ਮਰਜ਼ੀ ਹਮਰੀ ਕੀਆ ਰੌਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਗਏ ਤੁਸੀਂ ਚਿਤੌੜ ਦੇ ਕਿਲੇ ਨੂੰ ਦੇਖਣ ਦੇ ਵਾਸਤੇ, ਪਰ ਸਾਡੀ ਮਰਜ਼ੀ ਤੋਂ ਬਗੈਰ ਹੀ ਸਤਿਗੁਰੂ ਜੀ ਕਹਿੰਦੇ ਨੇ ਉੱਥੇ ਤੁਸੀਂ ਜੰਗ ਰਚ ਲਿਆ।
ਨਹੀਂ ਆਗੇ ਤੁਮ ਕੀ ਜੈ ਐਸੇ, ਵਿੱਚ ਵਿਦੇਸ਼ ਰਣ ਠਾਣ ਤੇ ਜੈਸੇ।
ਸਤਿਗੁਰੂ ਜੀ ਨੇ ਤਾਕੀਦ ਕੀਤੀ ਹੈ, ਅੱਗੇ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੀ ਮਰਜ਼ੀ ਤੋਂ ਬਗੈਰ ਤੁਸੀਂ ਕਿਸੇ ਦੇ ਨਾਲ ਵੀ ਨਹੀਂ ਖੇਡਣਾ, ਭਾਵੇਂ ਕੋਈ ਵੀ ਗੱਲ ਹੋਵੇ।
ਕਹਿੰਦੇ ਨੇ ਵਿੱਚ ਵਿਦੇਸ਼ ਰਣ ਠਾਣਤ ਜੈਸੇ।
ਸਤਿਗੁਰੂ ਜੀ ਕਹਿੰਦੇ ਨੇ ਵਿਦੇਸ਼ ਹੈ, ਦੂਜਾ ਇਲਾਕਾ ਹੈ, ਇਹਦੇ ਵਿੱਚ ਰਣ ਨਹੀਂ ਕਰਨਾ।
ਸਪਾਟ ਹਜ਼ਾਰੋ ਹੋਤ ਸਕੇਲਾ, ਕੇਰ ਲੇਤ ਤੁਮ ਕੋ ਕਰ ਹਿਲਾ।
ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਨੇ ਰੱਖਿਆ ਕੀਤੀ ਹੈ, ਇਸ ਕਰਕੇ ਤੁਸੀਂ ਬਚ ਕੇ ਆ ਗਏ ਹੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਵੈਰੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਤੁਹਾਡੇ ਤੇ ਹੱਲਾ ਕਰਦੇ ਤੇ ਫਿਰ ਤੁਸੀਂ ਨਾ ਬਚਦੇ।
ਕੋ ਸਹਾਏ ਕੋ ਤਹਾਂ ਬਚਾਵਤ, ਪਹਿਲੇ ਹੀ ਸੰਗਰ ਕਰ ਕਾਵਤ।
ਕਹਿੰਦੇ ਨੇ ਜੇ ਫੌਜ ਤੁਹਾਡੀ ਬਰਾਬਰੀ ਦੀ ਬਹੁਤੀ ਹੁੰਦੀ ਤੇ ਤੁਹਾਡੀ ਸਹਾਇਤਾ ਫਿਰ ਕਿਸੇ ਨੇ ਵੀ ਕਰਨੀ ਸੀ ਸਕਣੀ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਹੱਲੇ ਦੇ ਵਿੱਚ ਹੀ ਉਹ ਤੁਹਾਨੂੰ ਸਾਰਿਆਂ ਨੂੰ ਮਾਰ ਮੁਕਾਉਂਦੇ। ਇਹ ਬਹੁਤ ਵੱਡੀ ਗਲਤੀ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਅੱਜ ਤੋਂ ਬਾਅਦ ਕਦੇ ਵੀ ਐਸੀ ਵੱਡੀ ਗਲਤੀ ਨਾ ਕਰਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਵਿਦੇਸ਼ ਹੈ, ਪਰਾਇਆ ਦੇਸ਼ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿੰਨਾ ਚਿਰ ਅਸੀਂ ਕੋਈ ਆਦੇਸ਼ ਨਾ ਕਰੀਏ ਉਹਨਾਂ ਚਿਰ ਤੁਸੀਂ ਲੜਾਈ ਨਹੀਂ ਰੰਭਣੀ। ਇਸ ਤਰ੍ਹਾਂ ਸਾਰੇ ਖਾਲਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦੇ ਕੇ ਸੁਚੇਤ ਕੀਤਾ ਹੈ। ਸੋ ਸਾਧ ਸੰਗਤ ਜੀ, ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।